राजान राज पानान पान देवान देव उपमा महान तखत चवर शत्र दे मालिक जुग जुग अटल दसम पातशाहियां दी प्रगट जोत प्रत्यक्ष रूप देह आत्मक स्वरूप सिख जगत दे मौजूदा सतगुरु जुगो जुग अटल सतगुरु मेरे मालिक करोड़ां खंडां ब्रह्मंडां दे मालिक जगत गुरु साहिब श्री गुरु ग्रंथ साहिब परम पिता सतगुरु बापू दी गोद विच उपस्थित साध संगत सत्कार सहित फतेह बुलाओ वाहिगुरु जी का खालसा वाहिगुरु जी की फतेह। खसम सोई पामदा खसमेंदा जिस पाना पावे खसम सोई पामदा खसमेंदा जिस पाना पावे खसमेंदा जिस पाना पावे खसमेंदा जिस पाना पावे खसमे सोई पामदा खसमेंदा जिस पाना पावे खसमेंदा जिस पाना पावे पाना पावे खसमेंदा जिस पाना पावे खसमेंदा जिस पाना पावे खसमेंदा जिस पाना पावे खसमेंदा जिस पाना सारे रसना पवित्र करो। आज वो दिन मना रहे हैं जिथे सतगुरु साहब श्री गुरु अर्जन देव जी महाराज ने अज तत्तियां तवियां ते बैठ के ये वचन कीता है कि खसम नू ओही पाउंदा है जिसनों खसम दा पाना चंगा लगता है जिसनों खसम दा पाना पाउंदा है खसम नू ओ पाउंदा है जिनू पाना पाउंदा है। बड़ा संबंध है इस गल दा। भाई साहिब भाई गुरदास जी इन्हां तुकां विच सतगुरु साहिब श्री गुरु अर्जन देव जी महाराज दे उन्हां उपदेशां नू उन्हां दी करनी नू इउं दस रहे नै। आओ साहिब खसम सोई पामदा खसमेंदा जिस पाना पावे खसमेंदा ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਸੋਈ ਪਾਉਂਦਾ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ साहिब श्री गुरु अर्जन देव जी महाराज नूं तसीहे दिते जा रहे। उस समय साईं मियां मीर जी नठे आए, आके कहन लगे, गरीब नवाज मैं एक की वेख रहा, मैं नहीं वेख सकता है। तत्तियां तवियां ते बिठाया गया आपने, तत्ती रेता सीस विच पाई जा रहे, ये मैं नहीं वेख सकता। साध संगत, इस तो पहला इतिहास विच लिखिया है कि एक दिन बाहर तपदी हुई रेत पूरा दिन उस रेत विच बिठाया गया सतगुरु जी ने। उपरों सूरज तप रहा सी, थले ते रेत तप रही सी। उस तो अगले दिन उबलती देग विच पानी विच उबाले गए। आज तीसरे दिन तवे नू तपाया गया, तवी नू अग दी तरह कीता गया, सतगुरु जी नू उस तवी ते बिठाया गया। तत्ती रेत सीस विच पाई जा रही है, तत्ती तवी दे थले अग बाली जा रही है। मैं उसदा यो प्रभु कर रहा है, परमात्मा कर रहा है, ये उसकी मौज है। वाह वाह, ये तो जहांगीर सजाए मौत दे रहे, तसीहे जहांगीर दे हुक्म नाल हो रहे ने। तुसी कहंदे हो ये मेरे प्रभु दा भाण है। हाँ साईं जी, ये मेरे प्रभु दा भाण। अमृतसर साहिब विच जो सोने दे चवर झुलदे सन, उन्हां नूं चलाउण वाला भी मेरे प्रभु दा हथ सी। अज तत्ती रेता मेरे सीस विच पै रही है। ਇਹ ਪਾਉਣ ਵਾਲਾ ਵੀ ਮੇਰੇ ਪ੍ਰਭੂ ਦਾ ਹੱਥ ਹੈ। ਮੈਂ ਉਹਨਾਂ ਸੋਨੇ ਦੇ ਚੌਰਾਂ ਦੇ ਵਿੱਚ, ਜਦ ਚਵਰ ਹੋ ਰਹੇ ਸੀ ਸੋਨੇ ਦੇ ਤਖਤ 'ਤੇ ਬੈਠਾ ਸੀ। ਹੀਰੇ ਲਾਲ ਜੜਤ ਉਸ ਪਲੰਗ 'ਤੇ ਤਖਤ 'ਤੇ ਬੈਠਦਾ ਸੀ, ਤਦ ਵੀ ਮੈਂ ਉਸਦਾ ਹੱਥ ਵੇਖਦਾ ਸੀ। ਉਹ ਪਲੰਗ 'ਤੇ ਤਖਤ 'ਤੇ ਬਿਠਾਉਣ ਵਾਲੇ ਵੀ ਉਹਦੇ ਹੱਥ, ਸੋਨੇ ਦਾ ਚਵਰ ਚਲਾਉਣ ਵਾਲੇ ਵੀ ਉਹਦੇ ਹੱਥ, ਅਤੇ ਅੱਜ ਤੱਤੀ ਤਵੀ 'ਤੇ ਬਿਠਾਉਣ ਵਾਲੇ ਵੀ ਉਹਦੇ ਹੱਥ। ਤੱਤੀ ਰੇਤਾ ਸੀਸ 'ਚ ਪਾਉਣ ਵਾਲੇ ਵੀ ਉਹਦੇ ਹੱਥ। ਇਤਿਹਾਸ ਵਿੱਚ ਕਿਧਰੇ ਵੀ ਨਹੀਂ ਐਸਾ ਜ਼ਿਕਰ ਮਿਲਦਾ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਹੋਵੇ ਕਿ ਮੈਨੂੰ ਇਹਨਾਂ ਲੋਕਾਂ ਨੇ ਤਸੀਹੇ ਦਿੱਤੇ ਨੇ, ਮੈਨੂੰ ਕਿਸੇ ਨੇ ਸਜਾਏ ਮੌਤ ਦਿੱਤੀ ਹੈ। ਸਾਈ ਮੀਆਂ ਮੀਰ ਜੀ ਨੂੰ ਕਹਿੰਦੇ ਨੇ, ਸਾਈ ਜੀ, ਇਹ ਜਹਾਂਗੀਰ ਦੀ ਕੀ ਮਜ਼ਾ ਲੈ ਕੇ ਮੈਨੂੰ ਸਜਾਏ ਮੌਤ ਦੇਵੇ? ਚੰਦੂ ਜਾਂ ਪ੍ਰਿਥੀ ਚੰਦ ਦੀ ਕੀ ਮਜ਼ਾ ਲੈ ਕਿ ਮੈਨੂੰ ਸਜਾਏ ਮੌਤ ਦੇਣ? ਕਿਸੇ ਦੀ ਕੀ ਮਜ਼ਾ ਲੈ ਕੇ ਤਸੀਹੇ ਦੇ ਸਕੇ? ਇਹ ਮੇਰੇ ਪ੍ਰਭੂ ਦਾ ਭਾਣਾ ਹੈ। ਸਾਈ ਮੀਆਂ ਮੀਰ ਜੀ ਦੇ ਸੁਭਾਵਕ ਸਵਾਲ ਸਨ ਕਿ ਫਿਰ ਆਪਣੇ ਪ੍ਰਭੂ ਨੂੰ ਨਹੀਂ ਕਹਿ ਸਕਦੇ ਤੁਸੀਂ? ਇਹ ਤੱਤੀਆਂ ਤਵੀਆਂ 'ਤੇ ਕਿਉਂ ਬਿਠਾ ਰਿਹਾ ਤੁਹਾਡਾ ਪ੍ਰਭੂ, ਤੁਹਾਡਾ ਮਿੱਤਰ, ਤੁਹਾਡਾ ਮਾਲਕ? ਇਹ ਤੱਤੀਆਂ ਤਵੀਆਂ ਨੂੰ ਠੰਡਿਆਂ ਕਰ ਦਿੱਤਾ ਜਾਏ, ਇਹ ਤੱਤੀ ਰੇਤਾਂ ਨੂੰ ਸੀਤ ਕਰ ਦਿੱਤਾ ਜਾਏ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਸਾਈ ਜੀ, ਗੁਰੂ ਨਾਨਕ ਦੇ ਘਰ ਵਿੱਚ ਹੁਕਮ ਮੰਨਣਾ ਹੀ ਵੱਡੀ ਗੱਲ, ਹੁਕਮਾਂ ਨੂੰ ਬਦਲਣਾ ਵੱਡੀ ਗੱਲ ਨਹੀਂ। ਹੁਕਮਾਂ ਨੂੰ ਬਦਲਣਾ, ਜੋ ਪਰਮਾਤਮਾ ਦੀ ਮੌਜ ਹੈ ਉਸਨੂੰ ਬਦਲਣਾ ਵੱਡੀ ਗੱਲ ਨਹੀਂ, ਔਰ ਸਗੋਂ ਜੇ ਕਿਸੇ ਨੇ ਬਦਲਿਆ ਵੀ ਤਾਂ ਮੇਰੇ ਸਤਿਗੁਰੂ ਉਹਦੇ 'ਤੇ ਪ੍ਰਸੰਨ ਨਹੀਂ ਹੋਏ, ਨਾਰਾਜ਼ ਹੋਏ। ਜ਼ਿਕਰ ਆਉਂਦਾ ਹੈ ਨਾ, ਇੱਕ ਸਿੱਖ ਜੋ ਖਿਚੜੀ ਲੈ ਕੇ ਜਾਂਦਾ ਹੈ ਦੂਸਰੇ ਪਾਤਸ਼ਾਹ ਵਾਸਤੇ ਰੋਜ਼, ਤਾਂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਦੀ ਖਿਚੜੀ ਹੀ ਛਕਦੇ ਨੇ। ਜਦੋਂ ਖਿਚੜੀ ਆਉਂਦੀ ਹੈ ਉਦੋਂ ਹੀ ਭੋਜਨ ਛਕਦਾ ਹੈ। ਅੱਜ ਬਹੁਤ ਝੱਖੜ ਚੱਲ ਰਿਹਾ, ਮੀਂਹ ਪੈ ਰਿਹਾ, ਅੰਧੇਰੀ ਚੱਲ ਰਹੀ ਹੈ, ਨਹੀਂ ਜਾਇਆ ਜਾਵੇਗਾ ਜੇ ਮੀਂਹ ਪੈਂਦਾ ਰਿਹਾ ਤੇ ਝੱਖੜ ਚੱਲਦਾ ਰਿਹਾ, ਇਤਨਾ ਝੱਖੜ ਰਿਹਾ ਤੇ ਨਹੀਂ ਜਾਇਆ ਜਾਵੇਗਾ, ਸਮੇਂ ਸਿਰ ਖਿਚੜੀ ਨਾ ਪਹੁੰਚੇਗੀ। ਉਸ ਸਿੱਖ ਨੇ ਕਿਹਾ ਕਿ ਇਹ ਝੱਖੜ ਤੂੰ ਕਿਉਂ ਨਹੀਂ ਥੰਮ ਜਾਂਦਾ, ਕਿਉਂ ਨਹੀਂ ਰੁਕ ਜਾਂਦਾ? ਕਿਉਂਕਿ ਮੈਂ ਆਪਣੇ ਸਤਿਗੁਰੂ ਵਾਸਤੇ ਖਿਚੜੀ ਲੈ ਕੇ ਜਾਣੀ ਹੈ, ਮੇਰੀ ਖਿਚੜੀ ਪਹੁੰਚਣ ਤੋਂ ਬਿਨਾਂ ਉਹਨਾਂ ਨੇ ਭੋਜਨ ਨਹੀਂ ਛਕਣਾ। ਇਹ ਝੱਖੜ, ਇਹ ਮੀਂਹ ਤੂੰ ਕਿਉਂ ਨਹੀਂ ਰੁਕ ਜਾਂਦਾ? ਇਤਿਹਾਸ ਦੱਸਦਾ ਕਿ ਝੱਖੜ ਵੀ ਥੰਮ ਗਿਆ, ਮੀਂਹ ਵੀ ਰੁਕ ਗਿਆ। ਉਸ ਸਿੱਖ ਨੇ ਖਿਚੜੀ ਤਿਆਰ ਕੀਤੀ, ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਲੈ ਗਿਆ। ਜਦ ਗਿਆ, ਨਮਸਕਾਰ ਕੀਤੀ, ਮੱਥਾ ਟੇਕਿਆ, ਜਦੋਂ ਵੇਖਿਆ ਸਤਿਗੁਰੂ ਜੀ ਪਿੱਠ ਕਰਕੇ ਬੈਠੇ ਨੇ, ਸਤਿਗੁਰੂ ਜੀ ਨੇ ਆਪਣਾ ਮੁੱਖ ਘੁਮਾ ਲਿਆ, ਮੂੰਹ ਫੇਰ ਲਿਆ, ਉਹਨੇ ਸੋਚਿਆ ਸ਼ਾਇਦ ਸਤਿਗੁਰੂ ਜੀ ਮੌਜ ਵਿੱਚ ਬੈਠੇ ਸਨ, ਦੇਖਿਆ ਨਹੀਂ ਮੇਰੇ ਵੱਲ, ਦੇਖਿਆ ਨਹੀਂ। ਜਿੱਧਰ ਸਤਿਗੁਰੂ ਜੀ ਦਾ ਮੁੱਖ ਸੀ, ਨਜ਼ਰਾਂ ਸੀ, ਉਹ ਸਿੱਖ ਉਧਰਲੇ ਪਾਸੇ ਹੋਇਆ ਤੇ ਸਤਿਗੁਰੂ ਜੀ ਨੇ ਉਧਰੋਂ ਵੀ ਮੂੰਹ ਪਵਾ ਲਿਆ, ਉਧਰੋਂ ਵੀ ਮੂੰਹ ਪਵਾ ਲਿਆ। ਜਦ ਉਧਰ ਹੋ ਕੇ ਬੇਨਤੀ ਕੀਤੀ, ਗਰੀਬ ਨਵਾਜ, ਮੈਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਮੈਨੂੰ ਬਖਸ਼ੋ, ਮੇਰੇ ਤੋਂ ਭੁੱਲ ਕੀ ਹੋਈ? ਗੁਰੂ ਜੀ ਕਹਿਣ ਲੱਗੇ, ਇੱਕ ਖਿਚੜੀ ਕੀ ਲਿਆਉਣ ਲੱਗਿਆ, ਤੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਟੰਗ ਅੜਾਉਣ ਲੱਗ ਪਿਆ, ਪਰਮਾਤਮਾ ਦੀ ਰਜ਼ਾ ਵਿੱਚ ਦਖਲ ਅੰਦਾਜ਼ੀ ਕਰਨ ਲੱਗ ਪਿਆ, एक खिचड़ी की साडे वास्ते लियाउण लगे हैं। परमात्मा दी रजा विच दखल, परमात्मा झखड़ चाहुंदा सी ते तू झखड़ नहीं चाहुंदा सी। परमात्मा उस वेले मीह चाहुंदा सी, तू उस वेले मीह नहीं सी चाहुंदा। बस मेरे पास ते मेरे लिए खिचड़ी लियाउणी और इस सेवा नू इन्हां गल्लां विच लगा देना। बड़े कई बार सिखां नू कहिंदे सुणी लै, मैं अरदास कीती सी अज बदल हट जाण, मैं बंगला साहब जाणा, हट ही गए नहीं पिया मी। पर गुरु सिखो झाती मारो, सतगुरु का इतिहास पढ़ के जो सतगुरु की मत है उसनु धारण करन दी कोशिश करया करो। कि जे नाम जपदें ते फिर नामी प्यारा लगे, ते जे नामी प्यारा लगे उस दे हर कीती हुई गल तेनू चंगी लगे, उस प्यारे दी हर कीती हुई गल तेनू चंगी लगे, उस प्यारे दी हर रजा तेनू चंगी लगे। उसने खिमा मंगी, अगे तो भाणे विच रहण दा संकल्प कीता, बचन कीता। सतगुरु साहब श्री गुरु अर्जन देव जी महाराज साई मियां मीर नूं सिक्खी दे इह सिधांत दस रहे ने, किते सोने दे तखत ते बैठ के नहीं, सोहनी स्टेज ते बैठ के नहीं, किथे बैठ के तत्ती तवी ते बैठ के सिक्खी दे सिधांत दस रहे ने, उच्चे आदर्श स्थापित कर रहे ने सतगुरु। साई मियां मीर मेरे गुरु नानक दे घर दा संकल्प है, हुक्मी होवन आकार हुक्म ना कहया जाई, हुक्मी होवन जी हुक्म मिले वड़ियाई, हुक्मी उत्तम नीच हुक्म लिख दुख सुख पाई है, एक ना हुक्मी बख्शीस एक हुक्मी सदा पवाई है, हुक्मै अंदर सब को मेरे गुरु नानक दा ये संकल्प है। हुक्मै अंदर सब को बाहर हुक्म ना कोए, नानक हुक्मै जे बुझै ताहों मैं कहे ना कोए। अपनी मर्जी नहीं रखनी, जो मेरा प्रभु करदा। भाई साहब उन्हां बचनां नूं कहिंदे ने एक जगह, कारण करता जो करे, कारण करता जो करे, सिर तर मन करे शुकराना, जो भी करता पुरख कर रहे, जो दे हुक्म च हो रहे, सिर तर मन करे शुकराना, उस कर्म नो सिर मथे रख के कवे तेरा शुक्र, शुक्र तेरा भाणा। प्रभु नूं ओही चंगे लगदे ने जे उहदा भाणा मनदे ने। गुरु साहिब तत्ती तवी ते बैठ के, अज कोई चवर नहीं झुल रहा सीस ते, अज तत्ती रेता सीस विच पाई जा रही, तत्ती तवी ते बैठे ने, तत्ती रेता सीस विच पै रही है, ते गुरसिखी दे सिद्धांत दृढ़ करवा रहे ने। साई मियां मीर नूं दस रहे ने क्या, भाई गुरदास जी लिखदे ने, खसम सोई पामदा, खसम दा जिस पाणा पाए, खसम दा जिस पाणा पावे, खसमें 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 सोई ਪਾਵੰਦਾ ਖਸਮੇਂਦਾ ਜਿਸ ਪਾਣਾ ਪਾਵੇ ਖਸਮੇਂਦਾ ਜਿਸ ਪਾਣਾ ਪਾਵੇ ਖਸਮੇਂਦਾ ਜਿਸ ਪਾਣਾ ਪਾਵੇ ਮੰਨੀਏ ਆਪਣਾ ਪਾਣਾ ਆਪ ਮਨਾਵੇ ਪਾਣਾ ਮੰਨੇ ਮੰਨੀਏ ਆਪਣਾ ਪਾਣਾ ਆਪ ਮਨਾਵੇ ਦੁਨੀਆ ਵਿੱਚ ਪਰਾਉਣਾ ਦਾਵਾ ਛੱਡ ਰਹੇ ਲਾ ਦਾਵੇ ਸਾਧ ਸੰਗਤ ਮਿਲ ਸਾਧ ਸੰਗਤ ਮਿਲ ਹੁਕਮ ਮਨਾਵੇ ਖਸਮੇ ਸੋਈ ਪਾਵੰਦਾ ਖਸਮੇਂਦਾ ਜਿਸ ਭਾਣਾ ਪਾਵੇ ਖਸਮੇ ਸੋਈ ਪਾਵੰਦਾ ਖਸਮੇਂਦਾ ਜਿਸ ਭਾਣਾ ਪਾਵੇ ਖਸਮੇਂਦਾ ਜਿਸ ਭਾਣਾ ਪਾਵੇ ਖਸਮੇਂਦਾ ਜਿਸ ਖਸਮੇਂਦਾ ਜਿਸ ਪਾਣਾ ਪਾਵੇ ਖਸਮੇਂਦਾ ਜਿਸ ਪਾਣਾ ਪਾਵੇ ਸਾਧ ਸੰਗਤ ਮਿਲ ਹੁਕਮ ਕਮਾਵੇ ਖਸਮੇ ਸੋਈ ਪਾਵੰਦਾ ਖਸਮੇਂਦਾ ਜਿਸ ਪਾਣਾ ਪਾਵੇ ਖਸਮੇ ਸੋਈ ਪਾਵੰਦਾ ਖਸਮੇਂਦਾ ਜਿਸ ਪਾਣਾ ਪਾਵੇ ਖਸਮੇਂਦਾ ਜਿਸ ਪਾਣਾ ਪਾਵੇ ਇੱਕ ਵਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਸਿੱਖ ਨੇ ਬੇਨਤੀ ਕੀਤੀ ਗਰੀਬ ਨਵਾਜ ਇਹ ਜੋ ਸਿੱਖੀ ਦੇ ਸਿਧਾਂਤ ਇਹ ਜੋ ਉਪਦੇਸ਼ ਆਪ ਦੇ ਰਹੇ ਹੋ ਕਿ ਉਸ ਦਾ ਹੁਕਮ ਉਸ ਦਾ ਪਾਣਾ ਨਜ਼ਰ ਆ ਰਿਹਾ ਕਿ ਆਪ ਤਾਂ ਹਰ ਕਦਮ ਹਰ ਪਲ ਹਰ ਸਵਾਸ ਉਸਦੇ ਹੁਕਮਾਂ ਵਿੱਚ ਹੀ ਰਹਿੰਦੇ ਹੋ ਹੁਕਮਾਂ ਵਿੱਚ ਭਾਣੇ ਵਿੱਚ ਕੋਈ ਸਿੱਖ ਵੀ ਐਸਾ ਹੈ ਜਿਹੜਾ ਭਾਣਾ ਮੰਨਦਾ ਹੋਵੇ ਕੋਈ ਸਿੱਖ ਵੀ ਐਸਾ ਹੈ ਜਿਹੜਾ ਭਾਣਾ ਮੰਨਦਾ ਹੋਵੇ ਤਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਉਂਕਿ ਸਿੱਖੀ ਦੇ ਸਕੂਲ ਦੇ ਸਤਿਗੁਰੂ ਨੇ ਮਾਲਕ ਨੇ ਅਤੇ ਪ੍ਰੋਫੈਸਰ ਨੂੰ ਟੀਚਰ ਨੂੰ ਆਪਣੇ ਸਟੂਡੈਂਟ ਦੇ ਉੱਪਰ ਬੜਾ ਮਾਣ ਹੁੰਦਾ ਹੈ ਜਿਹੜਾ ਉਹਨਾਂ ਨਕਸ਼ੇ ਕਦਮਾਂ 'ਤੇ ਚੱਲੇ ਜਿਵੇਂ ਪ੍ਰੋਫੈਸਰ ਚੱਲਣਾ ਚਾਹੇ ਜਿਹੜਾ ਮਾਸਟਰ ਦੀਆਂ ਨਜ਼ਰਾਂ ਵਿੱਚ ਉਸਤਾਦ ਦੀਆਂ ਨਜ਼ਰਾਂ ਵਿੱਚ ਪੂਰਾ ਉਤਰੇ ਉਸਤਾਦ ਨੂੰ ਮਾਸਟਰ ਨੂੰ ਪ੍ਰੋਫੈਸਰ ਨੂੰ ਬੜਾ ਮਾਣ ਹੁੰਦਾ ਟੀਚਰ ਨੂੰ ਬੜਾ ਮਾਣ ਹੁੰਦਾ ਉਸ ਵਿਦਿਆਰਥੀ ਦੇ ਉੱਪਰ। ਤੇ ਰੂਹਾਨੀਅਤ ਦੇ ਮਾਰਗ ਵਿੱਚ ਵੀ ਜੋ ਸਿੱਖ ਪੜ੍ਹਾਈ ਕਰ ਰਹੇ ਨੇ, ਸਭ ਦੀ ਆਪਣੀ ਆਪਣੀ ਕਲਾਸ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੀ ਰਜ਼ਾ ਨੂੰ ਮੋੜਨ ਵਾਲੇ ਵਾਸਤੇ ਨਾਰਾਜ਼ਗੀ ਜ਼ਾਹਰ ਕੀਤੀ। ਇਹ ਇੱਕ ਸਿੱਖਿਆ ਸੀ, ਇੱਕ ਸਬਕ ਸੀ, ਅੱਗੇ ਪੜ੍ਹਾਈ ਕਰਾਉਣ ਦਾ ਇੱਕ ਢੰਗ ਸੀ ਕਿ ਹਾਲੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਸਿੱਖ ਦਾ ਮਨ ਇੱਥੋਂ ਤੱਕ ਪਹੁੰਚਿਆ, ਮੇਰੇ 'ਤੇ ਭਰੋਸਾ ਵੀ ਹੈ, ਵਿਸ਼ਵਾਸ ਵੀ ਹੈ, ਅਤੇ ਆਪਣੀ ਕਰਨੀ ਦੇ ਮੁਤਾਬਕ ਵੀ ਜੋ ਉਹ ਕਰਨਾ ਚਾਹੇ ਪ੍ਰਕਿਰਤੀ ਉਸ ਦੇ ਮੁਤਾਬਕ ਹੋ ਜਾਵੇਗੀ। ਪਰਮਾਤਮਾ ਵੀ ਆਪਣੀ ਕਾਇਨਾਤ ਨੂੰ ਉਵੇਂ ਕਰ ਲਵੇਗਾ ਜਿਵੇਂ ਮੇਰਾ ਸਿੱਖ ਚਾਹੇਗਾ। ਪਰ ਨਹੀਂ, ਇਹ ਕਲਾਸ ਉਸ ਤੋਂ ਵੀ ਅਗਲੀ ਹੈ ਕਿ ਜੋ ਪਰਮਾਤਮਾ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ। ਇਹ ਕਲਾਸ ਪਹਿਲੀ ਕਲਾਸ ਨਾਲੋਂ ਵੱਡੀ ਹੈ। ਮੈਂ ਬਹੁਤ ਗੁਰਸਿੱਖ ਵੇਖੇ ਨੇ, ਗੁਰੂ ਘਰ ਵਿੱਚ ਬੜੀਆਂ ਹੀ ਸ਼ਕਤੀਆਂ ਨੇ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਿਹਾ ਸੀ, ਕਿਉਂ ਫਿਕਰ ਕਰਦੇ ਹੋ, ਮਾਤਾ ਜੀ ਨੂੰ ਕਿਹਾ ਸੀ। ਗੁਰੂ ਨਾਨਕ ਦੇ ਘਰ ਵਿੱਚ, ਗੁਰੂ ਦਰਬਾਰ ਵਿੱਚ ਤਾਂ ਇੱਥੋਂ ਦੇ ਕੁੱਤਿਆਂ ਵਿੱਚ ਵੀ ਸ਼ਕਤੀਆਂ ਨੇ, ਕੁੱਤਿਆਂ ਵਿੱਚ ਵੀ ਬਰਕਤਾਂ ਨੇ, ਸ਼ਕਤੀਆਂ ਨੇ। ਬਹੁਤ ਇੱਕ ਗੁਰਸਿੱਖ, ਚੰਡੀਗੜ੍ਹ ਸਮਾਗਮ ਹੋ ਰਿਹਾ ਸੀ, ਬੜੇ ਵਰ੍ਹਿਆਂ ਦੀ ਗੱਲ ਹੈ, ਕੋਈ 17-18 ਸਾਲ ਦੀ ਗੱਲ। ਲੰਗਰ ਪਾਉਣਾ ਸੀ, ਅਖੀਰ ਦਾ ਦੀਵਾਨ ਸੀ, 15-20 ਹਜ਼ਾਰ ਸੰਗਤਾਂ ਵਾਸਤੇ ਲੰਗਰ ਤਿਆਰ ਹੋਇਆ। ਬੱਦਲ ਹੋ ਗਏ, ਕਿਣ ਮਿਣ ਸ਼ੁਰੂ ਹੋ ਗਈ। ਉਹ ਗੁਰਸਿੱਖ, ਗ੍ਰਿਸਤੀ ਗੁਰਸਿੱਖ, ਕਾਰੋਬਾਰੀ ਗੁਰਸਿੱਖ, ਦਾਸ ਦੇ ਪਾਸ ਆਇਆ, ਆ ਕੇ ਬੈਠ ਗਿਆ ਮੇਰੇ ਪਾਸ, ਉਦਾਸ, ਕਿਉਂਕਿ ਲੰਗਰ ਦੀ ਜ਼ਿੰਮੇਵਾਰੀ ਉਸ ਦੀ ਸੀ। ਆ ਕੇ ਬੈਠ ਗਿਆ, ਉਦਾਸ ਹੈ। ਮੈਂ ਕਿਹਾ, ਗੁਰਮੁਖੋ ਕੀ ਗੱਲ? ਉਹ ਕਹਿਣ ਲੱਗੇ, ਜੀ 15-20 ਹਜ਼ਾਰ ਸੰਗਤਾਂ ਦਾ ਲੰਗਰ ਤਿਆਰ ਹੋਇਆ, ਬੱਦਲ ਆ ਗਿਆ, ਬਾਰਿਸ਼ ਸ਼ੁਰੂ ਹੋ ਗਈ ਹੈ। ਮੈਂ ਕਿਹਾ, ਫਿਰ ਉਦਾਸ ਕਿਉਂ ਹੋ ਰਹੇ ਹੋ? ਇਹ ਵੀ ਤਾਂ ਪਰਮਾਤਮਾ ਦਾ ਹੁਕਮ ਹੈ, ਸੰਗਤ ਲਈ ਲੰਗਰ ਤਿਆਰ ਕਰਨਾ ਵੀ ਉਸਦਾ ਹੁਕਮ ਹੈ, ਅਤੇ ਬੱਦਲ ਵੀ ਉਸਦੇ ਹੁਕਮ ਵਿੱਚ ਆਏ ਨੇ। ਮੇਘਾਂ ਨੂੰ ਫੁਰਮਾਨ ਹੋਆ, ਇਹ ਵੀ ਫੁਰਮਾਨ ਹੁਕਮ ਨਾਲ ਆਉਂਦੇ ਨੇ। ਹੁਕਮੇ ਵਰਸਣ ਲੱਗਾ ਮੇਹਾਂ, ਹੁਕਮ ਦੇ ਵਿੱਚ ਹੀ ਮੀਂਹ ਵਰਸਣ ਲੱਗ ਪੈਂਦੇ ਨੇ, ਹੁਕਮ ਦੇ ਵਿੱਚ ਹੀ ਬੰਦ ਹੋ ਜਾਂਦੇ ਨੇ, ਹੁਕਮ ਵਿੱਚ ਹੀ ਪਰਲੈ ਆ ਜਾਂਦੀ ਹੈ, ਹੁਕਮ ਵਿੱਚ ਹੀ ਸ੍ਰਿਸ਼ਟੀ ਦੀ ਰਚਨਾ ਸ਼ੁਰੂ ਹੋ ਜਾਂਦੀ ਹੈ, ਹੁਕਮ ਵਿੱਚ ਹੀ ਜੰਗਲਾਂ ਵਿੱਚ ਅੱਗਾਂ ਲੱਗ ਜਾਂਦੀਆਂ ਨੇ, ਹੁਕਮ ਵਿੱਚ ਥਲਾਂ ਵਿੱਚ ਜੰਗਲ ਪੈਦਾ ਹੋ ਜਾਂਦੇ ਨੇ, ਹੁਕਮ ਵਿੱਚ ਹੀ ਸਮੁੰਦਰਾਂ 'ਚ ਥਲ ਪੈਦਾ ਹੋ ਜਾਂਦੇ ਨੇ, ਹੁਕਮ ਵਿੱਚ ਹੀ ਥਲਾਂ ਵਿੱਚ ਸਮੁੰਦਰ ਆ ਜਾਂਦੇ ਨੇ। ਇਹ ਸਾਰਾ ਹੁਕਮ ਹੈ, ਇਹ ਉਹਦਾ ਹੁਕਮ। ਇਹ ਕਿਉਂ ਘਬਰਾਉਂਦੇ ਹੋ? ਭਗਤ ਕਬੀਰ ਜੀ ਦੇ ਇੱਕ ਸ਼ਬਦ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਬਾਣੀ 'ਚ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ। ਭੇਖਾਰੀਆਂ ਨੂੰ ਰਾਜ ਬਖਸ਼ ਦਿੰਦਾ ਹੈ, ਰਾਜਿਆਂ ਨੂੰ ਪੱਲਾਂ ਵਿੱਚ ਭੇਖਾਰੀ ਕਰ ਦਿੰਦਾ ਹੈ। ਇਹ ਤਾਂ ਉਸਦੀ ਮੌਜ ਹੈ, ਤੁਸੀਂ ਕਿਉਂ ਘਬਰਾਉਂਦੇ ਹੋ? ਕਹਿੰਦੇ ਨਹੀਂ, ਮੇਰਾ ਮਨ ਨਹੀਂ ਕਰਦਾ ਕਿ ਅੱਜ ਦਾ ਲੰਗਰ ਖਰਾਬ ਹੋਵੇ, ਸੁੱਟਣਾ ਪਵੇ, ਨਦੀ 'ਚ ਵਹਾਉਣਾ ਪਵੇ, ਮੇਰੀ ਸ਼ਰਧ ਹੈ ਇਹ ਸੰਗਤ ਹੀ ਛਕੇ। ਮੈਂ ਕਿਹਾ, ਫਿਰ ਕੀ ਕਰਨਾ ਚਾਹੀਦਾ? ਉਹ ਮੈਨੂੰ ਕਹਿਣ ਲੱਗਿਆ, ਕਹਿੰਦੇ ਬੋਲੋ ਸਤਨਾਮ। ਮੈਂ ਕਿਹਾ, ਸਤਨਾਮ? ਕਹਿੰਦੇ ਫਿਰ ਕਹਿ ਦਿਓ ਸਤਨਾਮ, ਮੈਂ ਕਿਹਾ ਸਤਨਾਮ। ਕਹਿੰਦੇ ਇੱਕ ਵਾਰ ਫਿਰ ਕਹਿ ਦਿਓ ਸਤਨਾਮ, ਮੈਂ ਕਿਹਾ ਸਤਨਾਮ। ਤਿੰਨ ਵਾਰੀ ਸਤਨਾਮ ਕਹਿਲਾਇਆ, ਹੱਥ ਜੋੜ ਕੇ ਅੱਖਾਂ ਬੰਦ ਕਰਕੇ ਪਤਾ ਨਹੀਂ ਉਸਨੇ ਕੀ ਕਿਹਾ ਪਰਮਾਤਮਾ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ ਕੀ ਆਖਿਆ ਉਸਨੇ, ਇਉਂ ਨੇਤਰ ਬੰਦ ਕਰਕੇ ਕੋਈ ਅਰਦਾਸ ਕੀਤੀ। ਦਾਸ ਬਿਲਕੁਲ ਝੂਠ ਨਹੀਂ ਬੋਲਦਾ ਕਿ ਮੈਨੂੰ ਨਹੀਂ ਪਤਾ ਉਸਨੇ ਕੀ ਅਰਦਾਸ ਕੀਤੀ। ਤਿੰਨ ਵਾਰ ਮੇਰੇ ਤੋਂ ਸਤਨਾਮ ਕਹਿਲਵਾਇਆ ਅਤੇ ਫਿਰ ਅਰਦਾਸ ਕੀਤੀ ਹੈ, ਬਾਹਰ ਚਲਾ ਗਿਆ, ਦਸਾਂ ਮਿੰਟਾਂ ਦੇ ਵਿੱਚ ਬੱਦਲ ਹਟ ਗਏ ਅਤੇ ਧੁੱਪ ਹੋ ਗਈ। ਉਹ ਗੁਰਸਿੱਖ ਜਿਉਂਦੇ ਨੇ ਚੰਡੀਗੜ੍ਹ ਵਿੱਚ, ਜੇ ਕਿਸੇ ਨੇ ਪੁੱਛਣਾ ਹੋਵੇ ਤਾਂ ਪੁੱਛ ਸਕਦਾ, ਕਿਉਂਕਿ ਮੈਂ ਨਾਮ ਲੈਣਾ ਉਚਿਤ ਨਹੀਂ ਸਮਝਦਾ ਸੀ। ਉਹ ਗੁਰਸਿੱਖ, ਹਾਂ ਇਹ ਲੰਗਰ ਦੀ ਵਾਰ ਤਾਂ ਇੱਕ ਵਾਰ ਨਹੀਂ ਹੋਈ ਦਾਸ ਨਾਲ, ਇਹ ਤਿੰਨ ਵਾਰ ਉਸੇ ਗੁਰਸਿੱਖ ਦੀ ਘਟਨਾ ਹੈ ਕਿ ਉਸਨੇ ਮੀਂਹ ਬੰਦ ਕੀਤਾ ਤਿੰਨ ਵਾਰ। ਦਾਸ ਇਹ ਨਹੀਂ ਕਹਿ ਰਿਹਾ ਕਿ ਮੈਂ ਅਰਦਾਸ ਕੀਤੀ, ਮੈਂ ਨਹੀਂ ਕੀਤੀ, ਨਾ ਮੇਰਾ ਕੋਈ ਖਿਆਲ ਸੀ। ਮੇਰੇ ਤੋਂ ਉਸਨੇ ਤਿੰਨ ਵਾਰ ਇਸ ਤਰ੍ਹਾਂ ਸਤਨਾਮ ਕਹਿਲਵਾਇਆ ਅਤੇ ਅਰਦਾਸ ਆਪ ਕੀਤੀ ਹੈ, ਮੈਨੂੰ ਇਹ ਵੀ ਨਹੀਂ ਪਤਾ ਉਹਨੇ ਅਰਦਾਸ ਕੀ ਕੀਤੀ। 10-15 ਮਿੰਟ ਬਾਅਦ ਬੱਦਲ ਹਟ ਗਿਆ ਅਤੇ ਅਸੀਂ ਬਹੁਤ ਸਮੇਂ ਬਾਅਦ ਉਹਨਾਂ ਨੂੰ ਇੱਕ ਬੇਨਤੀ ਕੀਤੀ। ਮੈਂ ਕਿਹਾ ਗੁਰਮੁਖ ਜੀ, ਮੇਰੀ ਇੱਕ ਬੇਨਤੀ ਹੈ ਕਿ ਜਦੋਂ ਮੈਂ ਗੁਰ ਇਤਿਹਾਸ ਪੜ੍ਹਦਾ ਹਾਂ ਤਾਂ ਮੈਨੂੰ ਇਹ ਸਿੱਖਿਆ ਮਿਲਦੀ ਹੈ, ਇੱਕ ਸਿੱਖ ਨੇ ਮੀਂਹ ਬੰਦ ਕੀਤਾ ਸੀ, ਝੱਖੜ ਹਟਾਇਆ ਸੀ, ਗੁਰੂ ਅੰਗਦ ਦੇਵ ਜੀ ਮਹਾਰਾਜ ਉਸ 'ਤੇ ਖੁਸ਼ ਨਹੀਂ ਸੀ ਹੋਏ, ਅਤੇ ਤੁਸੀਂ ਭਾਣੇ ਵਿੱਚ ਰਹਿਣਾ ਸਿੱਖ ਜਾਓ, ਤੁਸੀਂ ਅੱਜ ਤੋਂ ਬਾਅਦ ਇਹੋ ਜਿਹੀਆਂ ਅਰਦਾਸਾਂ ਨਾ ਕਰਿਆ ਕਰੋ ਜੋ ਪਰਮਾਤਮਾ ਦੀ ਮੌਜ ਵਿੱਚ ਰੁਕਾਵਟ ਬਣੇ। ਤੁਸੀਂ ਇਹ ਕਿਹਾ ਕਰੋ, ਹੇ ਗੁਰੂ ਨਾਨਕ ਪਾਤਸ਼ਾਹ, ਆਪਨੇ ਜੋ ਗੁਰੂ ਘਰ ਦੇ ਦੁਆਰਾ ਮੇਰੀ ਸੇਵਾ ਲਗਾਈ ਲੰਗਰ ਦੀ, ਉਹ ਤਿਆਰ ਹੈ, ਅਗਰ ਇਸ ਤੋਂ ਬਾਅਦ ਤੁਸੀਂ ਮੀਂਹ ਵਰਸਾਉਣਾ ਚਾਹੁੰਦੇ ਹੋ, ਉਹ ਵੀ ਤੁਹਾਡੀ ਮੌਜ ਹੈ, ਉਹ ਵੀ ਤੁਹਾਡੀ ਮੌਜ, ਉਹ ਵੀ ਆਪ ਦੀ ਮੌਜ ਹੈ। ਗੁਰੂ ਘਰ ਨੇ ਤਾਂ ਐਸੀ ਸਿੱਖਿਆ ਦਿੱਤੀ ਹੈ, ਜਿਵੇਂ ਗੁਰੂ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅਗਲਾ ਪੂਰਨ ਪਾਇਆ ਸੀ ਕਿ ਸਿੱਖ ਇਹਨਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਨਾ ਫਸ ਕੇ ਰਹਿ ਜਾਏ, ਕਿਉਂਕਿ ਰਿੱਧ ਸਿੱਧ ਅਵਰਾ ਸਾਧ ਇਹ ਫਿਰ ਖਿਆਲਾਂ ਨੂੰ ਹੋਰ ਪਾਸੇ ਲੈ ਜਾਂਦੀਆਂ। ਦੁਨੀਆ ਦੀਆਂ ਵਡਿਆਈਆਂ ਵਿੱਚ ਫਸ ਜਾਂਦਾ ਇਨਸਾਨ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਵਾਲ ਕੀਤਾ, ਗਰੀਬ ਨਿਵਾਜ, ਕੋਈ ਸਿੱਖ ਹੈ ਜਿਹੜਾ ਭਾਣੇ ਵਿੱਚ ਰਹਿ ਰਿਹਾ ਹੋਵੇ? ਆਪ ਤਾਂ ਸੰਪੂਰਨ ਭਾਣੇ ਵਿੱਚ ਰਹਿ ਰਹੇ, ਪੂਰਨ ਬ੍ਰਹਮ ਗਿਆਨੀ ਹੋ, ਕੋਈ ਸਿੱਖ ਵੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਹਾਂ ਸਿੱਖ ਹੈ। ਤਾਂ ਉਸ ਸਿੱਖ ਨੇ ਕਿਹਾ, ਗਰੀਬ ਨਿਵਾਜ, ਉਸ ਸਿੱਖ ਦੇ ਦਰਸ਼ਨ ਕਰਾਓ, ਉਸ ਸਿੱਖ ਦੇ ਦਰਸ਼ਨ ਕਰਾਓ। ਗੁਰੂ ਜੀ ਨੇ ਫਿਰ ਇੱਕ ਕਾਗਜ਼ 'ਤੇ ਉਸਨੂੰ ਐਡਰੈਸ ਲਿਖ ਕੇ ਦਿੱਤਾ, ਗੁਜਰਾਤ ਸ਼ਹਿਰ ਦਾ, ਜੋ ਅੱਜ ਕੱਲ੍ਹ ਗੁਜਰਾਤ ਸ਼ਹਿਰ ਪਾਕਿਸਤਾਨ ਵਿੱਚ, ਉੱਥੋਂ ਦਾ ਐਡਰੈਸ ਦਿੱਤਾ ਭਾਈ ਭਿਖਾਰੀ ਜੀ ਦਾ, ਕਿ ਜਿੱਥੇ ਗੁਰੂ ਵਿਅਕਤੀਆਂ ਨੇ ਭਾਣੇ ਵਿੱਚ ਰਹਿ ਕੇ ਵਿਖਾਇਆ, ਜਿੱਥੇ ਗੁਰੂ ਸਾਹਿਬ ਭਾਣੇ ਵਿੱਚ ਰਹਿਣ ਦਾ ਬਚਨ ਦਿੰਦੇ ਨੇ, ਉੱਥੇ ਮੇਰੇ ਸਿੱਖ ਭਾਣੇ ਵਿੱਚ ਵਿਚਰ ਰਹੇ ਨੇ, ਮੇਰੇ ਸਿੱਖ ਵੀ ਭਾਣੇ ਵਿੱਚ ਵਿਚਰ ਰਹੇ ਨੇ। ਹੈ ਅਵਸਥਾ ਹੈਨ ਵਿਰਲੇ ਨਾਹੀਂ ਘਣੇ। ਯੂਨੀਵਰਸਿਟੀ ਵਿੱਚ ਵਿਦਿਆਰਥੀ ਤਾਂ ਬਹੁਤ ਹੁੰਦੇ ਨੇ, ਪਰ PhD ਤਾਂ ਕੋਈ ਕੋਈ ਕਰਦਾ ਹੈ ਨਾ। ਹੈਨ ਵਿਰਲੇ ਨਾਹੀਂ ਘਣੇ, ਇਹ ਭਾਣਾ ਮੰਨਣ ਦੀ, ਰਜ਼ਾ ਮੰਨਣ ਦੀ ਪੜ੍ਹਾਈ ਕੋਈ ਵਿਰਲਾ ਹੀ ਕਰਦਾ, ਹੁਕਮਾਂ ਦੇ ਵਿੱਚ ਕੋਈ ਵਿਰਲਾ ਹੀ ਆਉਂਦਾ। ਭਾਈ ਭਿਖਾਰੀ ਜੀ ਦੇ ਪਾਸ ਉਹ ਸਿੱਖ ਚਲਾ ਗਿਆ। ਜਦ ਗਿਆ ਉਸ ਘਰ ਵਿੱਚ ਕੀ ਵੇਖਦਾ, ਰਾਗ ਰੰਗ ਹੋ ਰਿਹਾ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਬਾਹਰੋਂ ਪੁੱਛਦਾ, ਇਹ ਹਲਵਾਈ ਲੱਗੇ ਨੇ, ਇਹ ਰਾਗ ਰੰਗ ਹੋ ਰਹੇ ਨੇ, ਇਹ ਸੰਗੀਤ ਮਿਊਜ਼ਿਕ ਹੋ ਰਿਹਾ, ਇਹ ਸਭ ਨਾਚ ਗਾਣੇ ਹੋ ਰਹੇ ਨੇ, ਕਿਸ ਲਈ? ਕਹਿੰਦੇ ਭਾਈ ਭਿਖਾਰੀ ਜੀ ਦੇ ਬੇਟੇ ਦੀ ਸ਼ਾਦੀ। ਵਾਹ, ਉਹ ਗੁਰਸਿੱਖ ਅੰਦਰ ਗਿਆ, ਕੀ ਵੇਖਦਾ? ਭਾਈ ਭਿਖਾਰੀ ਜੀ ਆਪਣੇ ਇੱਕ ਕਮਰੇ ਵਿੱਚ ਬੈਠੇ ਤੱਪੜ ਸੀ ਰਹੇ ਨੇ, ਤੱਪੜ ਨਾ ਉਹ ਨਾਚ ਗਾਣਿਆਂ ਵਿੱਚ ਰੁੱਝੇ ਹੋਏ ਨੇ, ਨਾ ਉਹ ਮਠਿਆਈਆਂ ਖਾਣ ਅਤੇ ਖਿਲਾਉਣ ਵਿੱਚ ਮਿੱਤਰਾਂ ਦੋਸਤਾਂ ਵਿੱਚ ਰੁੱਝੇ ਹੋਏ ਨੇ, ਉਹ ਪ੍ਰਭੂ ਦੇ ਰੰਗ ਵਿੱਚ। ਇੱਕ ਖਾਸ, ਇੱਕ ਵਿਸ਼ੇਸ਼ ਉਹਨਾਂ ਦੇ ਚਿਹਰੇ 'ਤੇ ਨੂਰ ਹੈ, ਅਤੇ ਤੱਪੜ ਸੀ ਰਹੇ ਨੇ। ਤੱਪੜ ਬੋਰੀਆਂ ਨੂੰ ਇਕੱਠੀਆਂ ਕਰਕੇ ਉਸ ਦਾ ਵੱਡਾ ਤੱਪੜ ਬਣਾ ਰਹੇ ਨੇ, ਜਿਵੇਂ ਬਹੁਤੀ ਸੰਗਤ ਵਾਸਤੇ ਵਿਛਾਉਣ ਵਾਸਤੇ ਵਿਛਾਉਣਾ ਤਿਆਰ ਕਰ ਰਹੇ ਨੇ। ਉਹ ਗੁਰਸਿੱਖ ਜਦੋਂ ਗਿਆ, ਭਾਈ ਭਿਖਾਰੀ ਜੀ ਨੇ ਸਨਮਾਨ ਦਿੱਤਾ, ਬਿਠਾ ਲਿਆ। ਫਿਰ ਉਸਨੂੰ ਪੁੱਛਿਆ, ਗੁਰਸਿੱਖਾ ਤੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੋਂ ਆਇਆ, ਮੇਰੇ ਧੰਨ ਭਾਗ, ਮੈਨੂੰ ਇਉਂ ਜਾਪਦਾ ਜਿਵੇਂ ਮੇਰਾ ਸਤਿਗੁਰੂ ਹੀ ਆ ਗਿਆ। ਤੂੰ ਆਇਆ ਮੇਰੇ ਸਤਿਗੁਰੂ ਦੇ ਕੋਲੋਂ, ਲੱਗਦਾ ਕਿ ਜਿਵੇਂ ਸਤਿਗੁਰੂ ਆਪ ਆਏ ਨੇ। ਤੇਰੇ ਦੀਦਾਰ ਕਰਕੇ ਸਤਿਗੁਰੂ ਦੇ ਦਰਬਾਰ ਦੀ ਯਾਦ ਆ ਗਈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦ ਆ ਗਈ। ਹੋਰ ਬਚਨ ਸੁਣਾ, ਸਤਿਗੁਰੂ ਜੀ ਕੀ ਬਚਨ ਕਰ ਰਹੇ ਸਨ? ਗੁਰੂ ਦੀਆਂ ਕਥਾ ਕਹਾਣੀਆਂ ਸੁਣਦਿਆਂ ਸੁਣਾਉਂਦਿਆਂ ਸਮਾਂ ਬੀਤਦਾ ਗਿਆ, ਰਾਤ ਕੋਈ ਭੋਜਨ ਛਕਿਆ, ਦੂਸਰਾ ਦਿਨ ਆਇਆ, ਬੇਟੇ ਦੀ ਸ਼ਾਦੀ ਕਰਨ ਵਾਸਤੇ ਚੱਲ ਪਏ। ਬੇਟੇ ਦੀ ਸ਼ਾਦੀ ਹੋ ਗਈ, ਵਾਪਸ ਆ ਗਏ। ਹੁਣ ਭਾਈ ਭਿਖਾਰੀ ਜੀ ਇਹਨਾਂ ਖੁਸ਼ੀਆਂ ਵਿੱਚ ਬਹੁਤੇ ਖੁਸ਼ ਨਹੀਂ, ਆਨੰਦ ਵਿੱਚ ਨੇ, ਠੀਕ ਹੈ, ਉਦਾਸ ਵੀ ਨਹੀਂ ਅਤੇ ਖੁਸ਼ ਵੀ ਨਹੀਂ, ਇੱਕ ਬੈਲੈਂਸ ਹੈ ਅਵਸਥਾ ਵਿੱਚ, ਇੱਕ ਬੈਲੈਂਸ, ਇੱਕ ਸੰਤੁਲਨ ਹੈ, ਇੱਕ ਸਹਿਜ ਹੈ ਅਵਸਥਾ ਵਿੱਚ। ਬਹੁਤੇ ਸਾਰੇ ਰਿਸ਼ਤੇਦਾਰ ਘਰ ਵਿੱਚ ਇਕੱਠੇ ਹੋਏ ਨੇ ਅਤੇ ਸੰਤੁਲਨ ਨਹੀਂ ਖੋ ਦਿੱਤਾ ਭਾਈ ਭਿਖਾਰੀ ਜੀ ਨੇ। ਜਿਵੇਂ ਆਮ ਤੌਰ 'ਤੇ ਆਮ ਇਨਸਾਨ ਸੰਤੁਲਨ ਖੋ ਦਿੰਦਾ, ਨੱਠੇ ਫਿਰਦੇ ਨੇ, ਪੈਰ ਧਰਤੀ 'ਤੇ ਨਹੀਂ ਲੱਗਦਾ, ਕਿਸੇ ਦੀ ਅੱਧੀ ਗੱਲ ਸੁਣੀ, ਕਿਸੇ ਨੂੰ ਅੱਧੀ ਸੁਣਾਈ, ਤੀਸਰੇ ਨਾਲ ਗੱਲ, ਚੌਥੇ ਨਾਲ ਸਤਿ ਸ਼੍ਰੀ ਅਕਾਲ, ਪੰਜਵੇਂ ਨਾਲ ਫਤਿਹ, ਸਮਾਂ ਹੀ ਨਹੀਂ, ਨੱਚਦਾ ਫਿਰਦਾ। ਪਰ ਭਾਈ ਭਿਖਾਰੀ ਜੀ ਅਨੋਖੇ ਆਨੰਦ ਵਿੱਚ, ਪ੍ਰਭੂ ਦੇ ਧਿਆਨ ਵਿੱਚ ਨੇ। ਤਦ ਵੀ ਤੱਪੜ ਸੀ ਰਹੇ ਸੀ, ਵਿਆਹ ਹੋਇਆ, ਵਾਪਸ ਆਏ, ਖੁਸ਼ੀਆਂ ਹੋਈਆਂ। ਉਹਨਾਂ ਸਮਿਆਂ 'ਚ ਰਿਸ਼ਤੇਦਾਰ ਵਿਆਹ ਵਾਲੇ ਘਰ ਕਈ ਕਈ ਦਿਨ ਰਹਿੰਦੇ ਸੀ ਆ ਕੇ, ਕਿਉਂਕਿ ਛੇਤੀ ਆਉਣ ਜਾਣ ਦੇ ਸਾਧਨ ਨਹੀਂ ਸੀ, ਪੈਦਲ ਹੀ ਆਉਣਾ ਪੈਂਦਾ ਸੀ ਜਾਂ ਘੋੜਿਆਂ 'ਤੇ ਆਉਣਾ ਪੈਂਦਾ ਸੀ, ਕਈ ਕਈ ਦਿਨ ਰਹਿੰਦੇ ਸੀ, ਵਿਆਹ ਕਰਕੇ ਵਾਪਸ ਆ ਗਏ। ਆਨੰਦ ਕਾਰਜ ਲਾਵਾਂ ਤੋਂ ਬਾਅਦ ਵਾਪਸ ਆਏ, ਘਰ ਵਿੱਚ ਖੁਸ਼ੀਆਂ ਹੋਈਆਂ, ਨੂੰ ਰਾਣੀ ਦਾ ਸਤਿਕਾਰ ਹੋਇਆ, ਸੰਗਤਾਂ ਨੇ ਬਹਿ ਕੇ ਗੁਰਬਾਣੀ ਦੇ ਸ਼ਬਦ ਗਾਵੇ। ਉਸ ਤੋਂ ਬਾਅਦ ਉਹੀ ਦੁਨਿਆਵੀ ਵਿਹਾਰ, ਵਿਆਹ ਵਾਲੀਆਂ ਖੁਸ਼ੀਆਂ, ਫਿਰ ਨਾਚ ਗਾਣੇ। ਪਰ ਭਾਈ ਭਿਖਾਰੀ ਉਸ ਗੁਰਸਿੱਖ ਨਾਲ ਗੁਰੂ ਦੀਆਂ ਹੀ ਕਥਾ ਕਹਾਣੀਆਂ ਕਰਦੇ, ਇਉਂ ਹੈ ਜਿਵੇਂ ਕੋਈ ਮੇਲੇ ਦੇ ਵਿੱਚ ਵੀ ਇਕੱਲਾ ਹੋਵੇ, ਮੇਲੇ ਵਿੱਚ ਵੀ ਇਕੱਲਾ। ਸ਼ਾਮਾਂ ਪਈਆਂ, ਰਾਤ ਹੋਈ, ਅੱਧੀ ਰਾਤ ਖਬਰ ਆਈ ਕਿ ਬੇਟੇ ਦੇ ਪੇਟ ਵਿੱਚ ਸੂਲ ਉੱਠਿਆ, ਦਰਦ ਉੱਠੀ ਹੈ, ਪੀੜਾ ਹੋਈ ਹੈ, ਵੈਦਾਂ ਹਕੀਮਾਂ ਨੂੰ ਬੁਲਾਇਆ, ਸਾਰਾ ਪਰਿਵਾਰ ਨੱਠਿਆ, ਖੁਸ਼ੀਆਂ ਵਿੱਚ ਥੋੜ੍ਹਾ ਜਿਹਾ ਖਲਲ ਪਿਆ ਜਾਪਦਾ, ਅਤੇ ਸੁਬਹਾ ਨੂੰ ਬੇਟਾ ਚੜ੍ਹਾਈ ਕਰ ਗਿਆ, ਬੇਟੇ ਦੀ ਮੌਤ ਹੋ ਗਈ। ਉਹ ਜੋ ਖੁਸ਼ੀਆਂ ਸਨ, ਉਹ ਜੋ ਸਭ ਦਾ ਨੱਚਣਾ ਗਾਉਣਾ ਸੀ, ਉਹ ਜੋ ਖੁਸ਼ੀ ਦੇ ਗੀਤ ਸੀ, ਗਮੀ ਦੇ ਗੀਤਾਂ ਵਿੱਚ ਬਦਲ ਗਏ। ਉਹ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਸੀ, ਆਂਸੂਆਂ ਵਿੱਚ ਬਦਲ ਗਈ। ਰੋਣਾ ਪਿੱਟਣਾ ਸ਼ੁਰੂ ਹੋ ਗਏ। ਭਾਈ ਭਿਖਾਰੀ ਚ ਉਸੇ ਰਸ ਵਿੱਚ, ਉਸੇ ਆਨੰਦ ਵਿੱਚ, ਉਸੇ ਸਰੂਰ ਵਿੱਚ ਜਿਹੜਾ ਤੱਪੜ ਸੀ ਰਹੇ ਸੀ ਨਾ, ਤਿੰਨ ਚਾਰ ਦਿਨ ਪਹਿਲਾਂ ਉਹ ਸਿੱਖ ਨੇ ਵੇਖਿਆ ਸੀ, ਅੱਜ ਉਹ ਗੁਰਸਿੱਖ ਵੇਖ ਰਿਹਾ। ਭਾਈ ਭਿਖਾਰੀ ਜੀ ਨੇ ਅੰਦਰੋਂ ਤੱਪੜ ਚੁੱਕਿਆ ਤੇ ਵਿਹੜੇ ਵਿੱਚ ਵਿਛਾ ਲਿਆ। ਹੈਰਾਨ ਹੋਇਆ ਕਿ ਭਾਈ ਭਿਖਾਰੀ ਜੀ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਵਿਆਹ ਤੋਂ ਬਾਅਦ ਬੇਟੇ ਦੀ ਮੌਤ ਹੋ ਜਾਣੀ ਹੈ, ਤੇ ਇਹ ਤੱਪੜ ਸੀ ਲਵਾਂ, ਕਿਉਂਕਿ ਵਿਆਹ ਸ਼ਾਦੀਆਂ ਵਿੱਚ ਤਾਂ ਬੜੇ ਸੋਹਣੇ ਸੋਹਣੇ ਵਿਛਾਉਣੇ ਤਿਆਰ ਕੀਤੇ ਗਏ ਨੇ, ਕੋਈ ਤੱਪੜ ਸੋਗ ਵਾਸਤੇ ਨਾ ਹੋਵੇਗਾ, ਇਸ ਲਈ ਤੱਪੜ ਤਿਆਰ ਕਰ ਲਵਾਂ। ਭਾਈ ਭਿਖਾਰੀ ਤਾਂ ਤੱਪੜ ਤਿਆਰ ਕਰ ਰਹੇ ਸੀ ਪਹਿਲਾਂ ਹੀ, ਤੇ ਜਦੋਂ ਵੀ ਕੋਈ ਨਗਰ ਵਿੱਚੋਂ ਆਉਂਦਾ, ਰਿਸ਼ਤੇਦਾਰੀਆਂ ਵਿੱਚੋਂ ਆਉਂਦਾ, ਭਾਈ ਭਿਖਾਰੀ ਜੀ ਦੇ ਪਾਸ ਬੈਠ ਕੇ ਕਹਿੰਦਾ ਬਹੁਤ ਬੁਰਾ ਹੋਇਆ। ਭਾਈ ਭਿਖਾਰੀ ਜੀ ਕਹਿੰਦੇ ਨੇ ਵਾਹਿਗੁਰੂ ਆਖੋ, ਮੇਰਾ ਸਤਿਗੁਰੂ ਬੁਰਾ ਨਹੀਂ ਕਰਦਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਭਾਈ ਭਿਖਾਰੀ ਜੀ ਜਿਨ੍ਹਾਂ ਦਾ ਬੇਟਾ ਸੁਰਗਵਾਸ ਹੋ ਗਿਆ, ਅਕਾਲ ਚਲਾਣਾ ਕਰ ਗਿਆ, ਉਹ ਆਏ ਹੋਏ ਜੋ ਅਫਸੋਸ ਕਰਨ ਵਾਸਤੇ ਆਉਂਦੇ ਨੇ, ਕਹਿੰਦੇ ਨੇ ਬੁਰਾ ਹੋਇਆ। ਭਾਈ ਭਿਖਾਰੀ ਇਹ ਖੁਸ਼ੀਆਂ ਦੇ ਗੀਤ ਗਮੀਆਂ ਵਿੱਚ ਬਦਲ ਗਏ, ਇਹ ਖੁਸ਼ੀਆਂ ਭਰਿਆ ਘਰ ਗਮਾਂ ਵਿੱਚ ਡੁੱਬ ਗਿਆ। ਭਾਈ ਭਿਖਾਰੀ ਬੁਰਾ ਹੋਇਆ? ਭਾਈ ਭਿਖਾਰੀ ਕਹਿੰਦੇ ਨੇ ਨਾ ਗੁਰਮੁਖਾ, ਇਹ ਨਾ ਕਹੋ, ਕਿਉਂਕਿ ਮੇਰਾ ਪ੍ਰੀਤਮ ਕਦੇ ਬੁਰਾ ਨਹੀਂ ਕਰਦਾ, ਮੇਰਾ ਸਤਿਗੁਰੂ ਕਦੇ ਬੁਰਾ ਨਹੀਂ ਕਰਦਾ, ਮੇਰਾ ਪ੍ਰਭੂ ਕਦੇ ਬੁਰਾ ਨਹੀਂ ਕਰਦਾ। ਖਸਮੈ ਸੋਈ ਪਾਵੰਦਾ, ਖਸਮੈਂਦਾ ਜਿਸ ਪਾਣਾ ਪਾਵੈ, ਖਸਮੈ ਸੋਈ ਪਾਵੰਦਾ, ਖਸਮੈਂਦਾ ਜਿਸ ਪਾਣਾ ਪਾਵੈ, ਖਸਮੇ ਦਾ ਜਿਸ ਪਾਣਾ ਪਾਵੈ, ਖਸਮੇ ਦਾ ਜਿਸ ਪਾਣਾ ਪਾਵੈ। ਸਤਿਗੁਰੂ ਜੀ ਨੂੰ ਪਾਉਂਦਾ ਭਾਈ ਭਿਖਾਰੀ, ਕਿਉਂ? ਕਿਉਂਕਿ ਭਾਈ ਭਿਖਾਰੀ ਨੂੰ ਖਸਮ ਦਾ ਪਾਣਾ ਚੰਗਾ ਲੱਗਦਾ, ਭਾਈ ਭਿਖਾਰੀ ਨੂੰ ਖਸਮ ਦਾ ਭਾਣਾ ਚੰਗਾ ਲੱਗਦਾ, ਭਾਣਾ ਮਿੱਠਾ ਲੱਗਦਾ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਾਣਾ ਮੰਨਣ ਵਾਲਾ ਸਿੱਖ ਉੱਚਾ ਲੱਗਦਾ, ਸੁੱਚਾ ਲੱਗਦਾ, ਬ੍ਰਹਮ ਗਿਆਨੀ ਲੱਗਦਾ, ਸਰਵੋਤਮ ਲੱਗਦਾ। ਸਵਾਲ ਕਰਨ ਵਾਲੇ ਨੂੰ ਐਡਰੈਸ ਕਿਸਦਾ ਦਿੱਤਾ? ਜਿਸ ਨੂੰ ਖਸਮ ਦਾ ਭਾਣਾ ਚੰਗਾ ਲੱਗਦਾ। ਸਿੱਖ ਨੇ ਕਿਹਾ ਭਾਈ ਭਿਖਾਰੀ ਜੀ, ਮੈਂ ਵੇਖਿਆ ਤੁਸੀਂ ਤੱਪੜ ਬੁਣ ਰਹੇ ਸੀ, ਲੱਗਦਾ ਤੁਹਾਨੂੰ ਪਤਾ ਸੀ। ਜੇ ਤੁਹਾਨੂੰ ਪਤਾ ਸੀ ਤੁਹਾਡੇ ਬੇਟੇ ਨੇ ਅਕਾਲ ਚਲਾਣਾ ਕਰ ਜਾਣਾ ਹੈ, ਤਾਂ ਤੁਸੀਂ ਵਿਆਹ ਕਿਉਂ ਰੱਖਿਆ? ਵਿਆਹ ਨਾ ਰੱਖਦੇ, ਅਤੇ ਜੇ ਵਿਆਹਣਾ ਹੀ ਸੀ ਬੇਟੇ ਨੂੰ, ਤੁਹਾਡੀ ਇਤਨੀ ਉੱਚੀ ਅਵਸਥਾ ਹੈ, ਕਿਉਂਕਿ ਗੁਰੂ ਜੀ ਨੇ ਤੁਹਾਡਾ ਐਡਰੈਸ ਦੇ ਕੇ ਮੈਨੂੰ ਭੇਜਿਆ, ਨਿਰਸੰਦੇਹ 94 ਗੁਰਸਿੱਖਾਂ ਵਿੱਚੋਂ ਤੁਸੀਂ ਹੋ, ਕਿਉਂਕਿ ਬ੍ਰਹਮ ਗਿਆਨੀ ਦੀ ਤਸਵੀਰ ਵੇਖਣ ਵਾਸਤੇ ਤੁਹਾਡੇ ਪਾਸ ਭੇਜਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਜੇਕਰ ਤੁਸੀਂ ਗੁਰੂ ਜੀ ਅੱਗੇ ਬੇਨਤੀ ਕਰਦੇ, ਅਰਦਾਸ ਕਰਦੇ, ਸਤਿਗੁਰੂ ਜੀ ਤੁਹਾਡੇ ਬੇਟੇ ਦੀ ਉਮਰ ਬਖਸ਼ ਦਿੰਦੇ। ਅਤੇ ਭਾਈ ਭਿਖਾਰੀ ਕਹਿਣ ਲੱਗੇ, ਗੁਰਸਿੱਖਾ ਤੂੰ ਭਾਈ ਗੁਰਦਾਸ ਜੀ ਦਾ ਉਹ ਬਚਨ ਨਹੀਂ ਪੜ੍ਹਿਆ? ਉਹ ਕਹਿਣ ਲੱਗਾ, ਜੀ ਕਿਹੜਾ? ਕਹਿੰਦੇ ਖਸਮੈ ਸੋਈ ਪਾਵੰਦਾ, ਖਸਮੈਂਦਾ ਜਿਸ ਪਾਣਾ ਪਾਵੈ, ਖਸਮੈ ਸੋਈ ਪਾਵੰਦਾ, ਖਸਮੈਂਦਾ ਜਿਸ ਪਾਣਾ ਪਾਵੈ, ਖਸਮੈਂਦਾ ਜਿਸ ਪਾਣਾ ਪਾਵੇ। ਖਸਮੇ ਦਾ ਜਿਸ ਪਾਣਾ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਸੋਈ ਖਸਮੇ ਸੋਈ ਪਾਉਂਦਾ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਖਸਮੇ ਸੋਈ ਪਾਵੰਦਾ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਪਾਵੇ ਖਸਮੇ ਦਾ ਜਿਸ ਪਾਣਾ ਸਤਿਗੁਰੂ ਜੀ ਨੇ ਇਹੀ ਬਚਨ ਕਿਹਾ ਹੇ ਸਾਈ ਮੀਆਂ ਮੇਰ ਅਸੀਂ ਤਾਂ ਪਾਣਾ ਮੰਨ ਰਹੇ ਹਾਂ ਸਾਡੇ ਜੀਵਨ ਦੀ ਜੋ ਪੜ੍ਹਾਈ ਹੈ ਗੁਰੂ ਘਰ ਦੀ ਜੋ ਪੜ੍ਹਾਈ ਹੈ ਇੱਥੇ ਪਾਣਾ ਮੰਨਣਾ ਹੀ ਸਰਵੋਤਮ ਪਾਣਾ ਮੰਨਣਾ ਗੁਰੂ ਘਰ ਦੀ ਪੜ੍ਹਾਈ ਪਾਣਾ ਰਜ਼ਾ ਹੁਕਮ ਸਮਾਂ ਹੋ ਗਿਆ ਇੱਥੇ ਹੀ ਸਮਾਪਤੀ ਕਰਦੇ ਹਾਂ ਕਿਉਂਕਿ ਅੱਜ ਤੁਸੀਂ ਭਾਵੇਂ ਵਿਸ਼ੇਸ਼ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਸ਼ਹੀਦੀ ਗੁਰਪੁਰਬ ਦੀਆਂ ਵਿਸ਼ੇਸ਼ ਇਹ ਸੰਗਤਾਂ ਜੁੜੀਆਂ ਹੋ ਵਿਸ਼ੇਸ਼ ਦੀਵਾਨ ਸਜਾ ਰਹੇ ਹੋ ਪਰ ਫਿਰ ਵੀ ਇੱਥੇ ਆ ਕੇ ਪਤਾ ਲੱਗਿਆ ਕਿ ਤੁਸੀਂ ਇਹ ਸਤਸੰਗ ਦੀਵਾਨ ਵਿਸ਼ੇਸ਼ ਹੁੰਦਿਆਂ ਹੋਇਆਂ ਵੀ ਥੋੜ੍ਹੇ ਰੂਟੀਨ ਵਾਂਗੂ ਹੀ ਰੱਖੇ ਨੇ ਕਿਉਂਕਿ ਵਿਸ਼ੇਸ਼ ਹੋਵੇ ਤਾਂ ਫਿਰ ਸੰਗਤਾਂ ਦਾ ਖੁੱਲ੍ਹਾ ਟਾਈਮ ਦੇ ਦਿੱਤਾ ਹੋਵੇ ਸੰਗਤਾਂ ਨੂੰ ਦੀਵਾਨ ਵੱਡੇ ਸਜਾਏ ਹੋਣ ਵਿਸ਼ੇਸ਼ ਨਹੀਂ ਰੂਟੀਨ ਦੇ ਦੀਵਾਨ ਨੇ ਪਰ ਜੁੜਨਾ ਤਾਂ ਸਤਿਗੁਰਾਂ ਦੀ ਯਾਦ ਵਿੱਚ ਭਾਗਾਂ ਵਾਲੇ ਹੋ ਜਿਹੜੇ ਇਤਨੀ ਦੇਰ ਆ ਕੇ ਸ਼ਹੀਦੀ ਗੁਰਪੁਰਬ ਦੀ ਯਾਦ ਵਿੱਚ ਜੁੜੇ ਹੋ ਭਾਗਾਂ ਵਾਲੇ ਹੋ ਇਹਨਾਂ ਹੀ ਸ਼ਬਦਾਂ ਨਾਲ ਸਮਾਪਤੀ ਹੈ ਭੁੱਲਾਂ ਚੁੱਕਾਂ ਖਿਮਾ ਸਤਿਕਾਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ